سردو جی کی عمر پڑھن دے لائق ہو چکی ہے، پڑھ جوگے ہو چکے ہیں، ساڑھے چار سال کی اوستھا سچے پاتشاہ جی کی سی۔ بابا کلیان چند جی نے من چار کر کے گوپال پانڈے کے پاس آپ جی نے لے کے گئے، تو مریادا پرشوتم سردو سچے پاتشاہ جی نے مریادا قائم رکھنی ہے کہ پتا جی کی آگیا مننی ہے، تو کسی بھی موقع سے سردو جی نے آگیا نہیں موڑی ہے، تو ماتا بھی پتا بھی کسی نے بھی سکھا ضرور دیتی ہوئے گی، تو سکھا دے کے نحال کیتا ہوئے گا، تو اج پڑھ واسطے گیا ہم بڑا سونا پڑھے سا اگے اگے بولی جانا ہے، مگر مگر سچے پاتشاہ جی بولی جانے رہے، تو پہلے دن ہی آئے ڈیوڑے ٹوکے پہنچے ساری پہاڑے پڑھ رہے ہیں، تو جنا جن سنکھیا سبق دتا وہ سارا ہی اسی موقع پہ سنا دتا، وہ سناؤ پاگا جی پاگا جی اگے اگے کہی جانے رہے حضور سچے پاتشاہ پیچھے پیچھے وہ چاری جانے رہے، اج پہلے دن تو مریادا یہ پتا جی کی آگیا چلنا سمپورن کی ہے، پانڈے کے چیتے چ بڑی بھاری خوشی کہ بابا کلیان چند جی جو اس موقع پہ پٹواری ہیں انہوں نے ہونہار لائق پتر میرے پاس پڑھن واسطے آئے ہیں، میں پاگا والا ہاں کہ تھوڑے دنوں میں پڑھ جان گے، پٹوار بھی کار میں سکھا دیا گا، کھیتی سیکھن تو پھر مینو وہ بہت انعام دیں گے، اس موقع کا پٹواری اج کل کے مجسٹریٹ کے مقابلے سے سی بڑی بھاری طاقت رکھتا سی، بھی پنڈوں کے پٹوار سے بلکہ رائے بلار کے جن پنڈ سن رائے بلار کے سارے پنڈوں کے ایک ایک بابا جی پٹواری سن، تو جب اگلے دن پر سچے پاتشاہ جی پہنچے جو پاگا سی گوپال بڑا جتن کرتا سی کہ میں انہوں علیحدہ کر کے پڑھاوا، جب بلا لگا حضور بولے ہی نہ، پھر بلا لگا پھر نہیں بولے، کہ کل چنگا بھلا پڑھتے سی تو اج کی کارن بنیا، حضور سچے پاتشاہ مہاراج جی چپ ہیں، پھر کہن لگا تمہیں ضرور پڑھنا پڑے گا، میں کہن لگے پاگا جی کی پڑھاؤ گے، کہندے میں لکھا حساب کتاب تمہیں سارا پڑھاوا گا، تو کی پڑھاؤ گے، کہندے کوٹھیا کی منتی اسی پرکار دھرتی کی منتی پھر پٹوار کی ساری کار جی لکھ کے کی جاتی ہے، تو جس دے انسار تاری پتا جی کی روزی چل رہی ہے تھی اگے چنگے سونے پٹواری بنو گے، تو لکھا حساب کتاب لکھے تو بنا تھی یہ نہیں آ سکنا، اس واسطے تھی لکھا جاننا چاہیے ہے، ہاں ہزور سچے پاتشاہ مہاراج صاحب جی کہ بابا جی تو پاگا جی کے پرتھائے تو سدگرو سچے پاتشاہ پتا کے پرتھائے یہ بچنے چارے، تو کہندے ہیں آپ بابا تو کہندے پھر یہ لیکھا پن کے نال کی ہوے گا، کہندے جی مایا بہت آیا کرے گی، پھر تھی پٹواری بن جاؤ گے تنخواہ بہت ملے گی، کہندے بس پھر مایا تک کی تھی سیمت ہونا، کہندے ہاں مایا جس کے پاس ہے وہ سارے کام کار سب کر سکتا ہے، مایا تو بنا گزارا نہیں، مایا تو وڈی ہور چیز کی ہے دنیا دے وچ، آ حضور سچے پاتشاہ جی رہاؤ دیا پنکھیاں کی سدھارت ہوندا ہے، تو کہندے ہیں بابا
بابا مایا رچنا تو
بابا ہے گوپال پالا جی بابا اتمدکاری بابا ستکار یوگ اکھر ہے، بابا پتا جی مایا رچنا تو ہو مایا دی جن رچنا ہے مائکی رچنا ہے سب تو دھوکھے دے والی ہے، چھل جان والی ہے، تیاگ جان والی ہے، مایا دی مائکی رچنا جن بھی ہے یہ ساری دھوکھے والی ہے، یہ چھل جان والی ہے، انت
نام وساریا
اندے اگیانی جیو نے مایا وچ لگ کر کے پرمیشر دا نام بھلا دتا، نہ تس دا اے لو کی ریا تے نہ تس دا او پرلو کی ریا، دونوں اپنے مگاڑ بیٹھا، نہ اے جیو دے تنگ پد دے لکھ ہرس دا ہی پتا لگا تے نہ او تت پد دا لکھ ہرس جو برہم ہے نہ اس دا ہی پتا لگا ہے، سمجھ نہیں لگی لوگ پرلوگ دی اپنا جیونی ایویں سارا گوا لیا، پھر بھی تسی لکھا تو ضرور یہ ٹھیک ہے جو تسی دسیا ہے کہ مایا دی رچنا جیڑی ہے یہ دھوکھے والی ہے، پر پھر بھی اپنا گزارا تو چلا ہوا نا پروار دا اپنا، तो लेखा जरूर तुम पढ़ लेना चाहिए। हजू कह असी तो की तो सारे जिन्हें जीव हैं ये सारे परमेश्वर के लेखे में ही चल रहे हैं। रेमर लेखा चालना लेखा बैठा लेखा लैंदा सह तो लेखे में मना बैठता है तुरदा है चलता है श्वास लैंदा है। बिना लेखे तो हिसाब किताब तो कोई एक श्वास भी वध नहीं लै सकता कदम भी नहीं पक सकता है। उस प्रकार इतने नमाइया ने बाबा जी सुनो देखो सारी दुनिया सर्ब जिया सिर लेख सुराहू बिन लेखा नहीं कोई जियो सारे जिया के मत्थे के उपर तुर कोई लेख लिखा होया बिना लेखे तो कोई नहीं है सारे उपर लेखा वरत रहा मुढ़ तो
लेखा बोलन बोलना
बोलन नाम वाक का है अनाड़े अंकड़ है जेड़ा वाकों का बोलना है जेड़ा बोलना का बोलना है तो भी लेखे ही है। जदों वो जिन्ने बोल बोलने उन्ने बोले जा चट जबान बंद हो जाती है तो फिर एक अखर भी नहीं बोल सकता समझा ही नहीं सकता फिर यत्न करता भावें शरीर बनया रहे फिर अखा के नाल इशारे से हथा के नाल इशारे तो भावें करी जाए परमेश्वर की नेत ही होंगी है जबान बंद कर दिता है नहीं बोलन दिता शरीर के होंदया भी नहीं बोलन दिता है तो लेखे दे विच ही बोलना ना बोलना हुंदा हरेक जीव दा
लेखा खाना खा
जिन्ना कि किसी ने बोलना है उन्ना ही बोलता है जिन्ना वध बोलना उन्ना परमेश्वर उन्होंने पासों बुला रहे ने पासों बुला लेंदा है। ये कई बोलते ही घट हैं उन्होंने अपनी मर्जी नहीं परमेश्वर वालों उन्होंने बोलने की बहुती आज्ञा ही नहीं है। इस प्रकार लेखे दे विच ही बोल बोलते हैं जिन्हें बोलते हैं
लेखा खाना खाओ
लेखा खाना खाओ लेखे दे विच ही रोटी पानी सब खाते हैं तो जो हिसाब मुक जाता है तो ग्राही मूह दे विच पई उत्थे ही रह जाती है अगाह भी नहीं लंघ सकती है। लेखे दे विच ही सारे खाना खाते हैं
लेखा वाट चलाइया
वाट रस्ते दे विच कई सुने 72 घंटे किसी ने साइकिल चलाया कोई कहना मैं पैदल यात्रा करनी है सारी दुनिया की उन्होंने मत्थे ते लेख इहो जिहा पिया होया है। इस प्रकार लेखे दे विच वाट रस्ते दे विच चलाइया चलाए जाते हैं जीव तुरते हैं लेखे दे विच ही तुरते फिरते हैं। जे हसार जो मुक जाए तो उस मौके पर चरण रहे कर ढरक परे है मुख उन्होंने साहब बापा चरण उथे डिग पे हथ भी ढर जाते हैं मूह कोई गल ही नहीं निकलती एक बचन भी नहीं निकलता है। जब अपनी योग खिंचा तू स्वामी सब कोई करो दिखा बख्याना चंगा भला तुरया जा रहा सी तो एकदम ही पता नहीं की होया उथे ही डिग पिया तो अगर एक कदम भी नहीं पट सकिया वो परमेश्वर का हुक्म ही ऐसा सी हुक्म तो अगर चल ही नहीं सी सकना तुर ही नहीं सी सकना। इस प्रकार अगे
लिखा सुन लिखा
जो सुनते हैं असी के भी लेखे दे विच ही है तो जिन्नी गल्लां सुनिया जो जदों तक कन्ना ने सुनना है सुन शक्ति जदों तक परमेश्वर ने दिती हुई है तदों तक ही सुन सकते हैं नहीं तो आदमी चवारे चढ़ जाता है आप बोला हो जाता है। तो इस प्रकार लेखा सुन वेखाओ जिहड़ा वेखना है अखा दे नाल ये भी लेखे विच ही है जदों तक वेखण देना है रब ने तदों तक ही अखा विच दृष्टि रहिंदी है नहीं तो अखा चट बंद हो जांदियां हन डाक्टरां दे यतन करन ते भी नहीं बन सकदियां। अथवा जदों परमेश्वर अपनी जोत खिंच लैंदा है अखी अंध ना दिसै ही बन जा रहा निद्रा कन्नी सुणै ना वैण अखी अंध अखां विच अनेरा आ जांदा है बन जा रहा निद्रा जीवा फिर नहीं दिसदा जदों जोत परमेश्वर ने खिंच लई इन्हां कन्नां नाल जिन्हां नाल कहिंदा मैं दूर दी आवाज सुन लैंदा हां कोई हौली बोले मैंने तो भी पता लग जाता थोड़े जे खड़के तो मैं पता कर लेंदा हाँ कि कौन आ रहा है मैं चाल सियाल लेंदा हाँ पर फिर इन्हां कन्नां दे विच आवाज नहीं पैनी है। तो सच्चे पातशाह कहिंदे लेखे दे विच ही यह सुनना ते वेखना है लेखे तो वध नहीं कोई वेख सुन सकता है
ਲਿਖਾ ਸਾਹਾ ਲਵਾਇਆ।
ਜੇ ਡਾਕਟਰ ਦੇ ਪਾਸ ਚਲੇ ਜਾਂਦੇ ਤਾਂ ਖਬਰੇ ਫਲਾਨਾ ਆਦਮੀ ਬਚ ਹੀ ਰਹਿੰਦਾ। ਤੋ ਹਜ਼ੂਰ ਕਹਿੰਦੇ ਨਹੀਂ ਭਾਈ, ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਭਾਵੇਂ ਕਿੰਨੇ ਵੀ ਵੈਦਾਂ ਡਾਕਟਰਾਂ ਹਕੀਮਾਂ ਦਾ ਇਕੱਠ ਹੋ ਜਾਵੇ ਉਦਾਰੇ ਮਰੀਜ਼ ਦੇ, ਤੋ ਪਰ ਦਵਾਈ ਰਾਸ ਤਾਂ ਹੀ ਆਉਣੀ ਹੈ ਜੇ ਪਰਮੇਸ਼ੁਰ ਵਿੱਚ ਸਹਾਇਤਾ ਕਰੇ। ਜੇ ਪਰਮੇਸ਼ੁਰ ਦੀ ਮਰਜ਼ੀ ਹੋਵੇ ਇਹਨੂੰ ਪੂਰਾ ਕਰ ਦੇਣਾ, ਤੋ ਡਾਕਟਰਾਂ ਦੇ ਹੱਥਾਂ ਵਿੱਚ ਨਵਜਾ ਪਗੜਿਆਂ ਤੋਂ, ਸੂਏ ਹੱਥ ਵਿੱਚ ਪਗੜਿਆਂ ਤੋਂ, ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਸਪੈਸ਼ਲਿਸਟ ਕਹਾਉਂਦੇ ਹਨ, ਸਮਝ ਹੀ ਨਹੀਂ ਲੱਗਦੀ। ਅਸੀਂ ਦੂਜੇ ਪਾਸੇ ਹੀ ਇਲਾਜ ਕਰਦੇ ਰਹਿ ਗਏ, ਦੂਜੀ ਦਿਮਾਗ ਦੀ ਨਾੜੀ ਫਟ ਗਈ, ਦੂਜੇ ਪਾਸੇ ਸਾਨੂੰ ਪਤਾ ਹੀ ਨਹੀਂ ਲੱਗਾ ਇੱਧਰੋਂ ਇਹ ਫਰਕ ਪੈ ਗਿਆ। ਹੱਥਾਂ ਵਿੱਚ ਨਵਜਾ ਪਗੜਿਆਂ ਤੋਂ ਪ੍ਰਾਣੀ ਚਲੇ ਜਾਂਦੇ ਹਨ, ਨਹੀਂ ਤਾਂ ਡਾਕਟਰ ਕਦੇ ਵੀ ਨਾ ਮਰਨ। ਤੋ ਇਸ ਪ੍ਰਕਾਰ ਹਕੀਮ ਨਾ ਮਰਨ, ਪਨੰਤਰ ਵੈਦ ਕਿਉਂ ਮਰਦਾ? ਤੋ ਲੇਖਾ ਸਾਹ ਲਵਾਈਆ, ਜਿੰਨੇ ਸਵਾਸ ਲੈਣੇ ਹਨ ਇਹ ਲੇਖੇ ਦੇ ਵਿੱਚ ਜੀਵ ਲੈਂਦੇ ਹਨ। ਲੜ ਕਾਲੇ ਸਭ ਦਿਵਸ ਸਾਸ, ਮੈਂ ਵਢਣ ਕੱਟਣ ਤਿੰਨ ਸਾਰ, ਇਹ ਤਿੰਨ ਮਾਤਰ ਵੀ ਵੱਧ ਨਹੀਂ ਸਕਦੇ ਤੇ ਘੱਟ ਨਹੀਂ ਸਕਦੇ ਹਨ। ਲੇਖੇ ਦੇ ਵਿੱਚ ਸਾਹ ਲਵਾਈਆ, ਸਾਹ ਜੀਵਾਂ ਦੇ ਪਾਸੋਂ ਦਬਾਏ ਜਾਂਦੇ ਹਨ, ਸਾਹ ਲੈਂਦੇ ਹਨ ਜੀਵ ਲੇਖੇ ਦੇ ਵਿੱਚ।
ਹੇ
ਬਾਬਾ ਜੀ, ਹੇ ਬਾਬਾ ਜੀ, ਆਪ ਹੀ ਤੁਸੀਂ ਇਹ ਖਿਆਲ ਕਰ ਲਓ, ਤੇ ਜੇ ਨਹੀਂ ਤਾਂ ਪੜਿਆਂ ਦੇ ਪਾਸੋਂ ਜਾ ਕੇ ਪੁੱਛ ਲਓ, ਜਿਹੜੇ ਵੱਡੇ ਵੱਡੇ ਵਿਦਵਾਨ ਹਨ ਤੋ ਉਹਨਾਂ ਦੇ ਪਾਸੋਂ ਪੁੱਛ ਲਓ, ਇਹ ਬਚਨ ਸੱਚੇ ਹਨ। ਤੋ ਪੜ੍ਹੇ ਕੇ ਪੜਿਆਂ ਦੇ ਪਾਸ ਵੀ ਕੀ ਜਾ ਕੇ ਪੁੱਛਣਾ ਜੇ? ਤੋ ਕਿਸ ਵਾਸਤੇ ਪੁੱਛਣ ਵਾਸਤੇ ਜਾਣਾ? ਅਸੀਂ ਸੱਚੇ ਹੀ ਬਚਨ ਤੁਹਾਨੂੰ ਕਹੇ ਹਨ, ਯਥਾਰਥ ਬਚਨ ਕਹੇ ਹਨ। ਇਹ ਸੁਣ ਕੇ ਤੋ ਬਾਬਾ ਜੀ ਕਹਿਣ ਲੱਗੇ, ਹਾਂ ਇਹ ਤਾਂ ਗੱਲ ਠੀਕ ਪ੍ਰਤੀਤ ਹੋਈ ਹੈ, ਤੋ ਇਹ ਵੀ ਦੱਸੋ ਕਿ ਇਹ ਪ੍ਰਵਾਨਗੀ ਦੇ ਵਿੱਚ ਇਹ ਕਿਵੇਂ ਪੈ ਸਕਦੇ? ਬਾ ਲੋਕ ਹੋਰ ਲੇਖੇ ਦੇ ਵਿੱਚ ਕਿਵੇਂ ਚੱਲਦੇ ਤੁਰਦੇ ਫਿਰਦੇ ਬੋਲਦੇ ਹਨ? ਹੋਰ ਵੀ ਕਿਸੇ ਪ੍ਰਕਾਰ ਦਾ ਕੋਈ ਲੇਖਾ ਹਿਸਾਬ ਕਿਤਾਬ ਹੈ? ਪਹਿਲਾਂ ਦੱਸਿਆ ਕਿ ਲੇਖੇ ਦੇ ਵਿੱਚ ਬੋਲਣਾ ਚੱਲਣਾ ਹੋ ਰਿਹਾ ਹੈ, ਕਹਿੰਦੇ ਹਾਂ ਬਾਬਾ ਜੀ, ਦੁਨਿਆਵੀ ਆਦਮੀ ਸਾਰੇ ਕੰਮ ਲੇਖੇ ਦੇ ਵਿੱਚ ਕਰਦੇ ਹਨ। ਇਸ ਪ੍ਰਕਾਰ ਇਹ ਗੌਣੀ ਅਰਥ ਹੈ। ਤੋ ਇਸ ਪ੍ਰਕਾਰ ਆਰੰਭ ਤੋਂ
ਲੇਖਾ ਬੋਲਣ ਬੋਲਣਾ,
ਲੋਕੀ ਕਹਿੰਦੇ ਨੇ ਤੁਸੀਂ ਜੇ ਮੈਨੂੰ ਬੁਲਾਉਣ ਵਾਸਤੇ ਲਿਜਾਣਾ ਹੈ, ਲੈਕਚਰ ਮੇਰੇ ਪਾਸੋਂ ਕਰਵਾਉਣਾ ਹੈ, ਮੇਰੇ ਪਾਸੋਂ ਤੋ ਤੁਸੀਂ ਕਹਿੰਦੇ ਹੋ ਕੋਈ ਭਾਸ਼ਣ ਦਵਾਉਣਾ ਹੈ, ਦੱਸੋ ਕਿੰਨੇ ਪੈਸੇ ਦਿਓਗੇ? ਲੇਖੇ ਦੇ ਨਾਲ ਮੈਂ ਬੋਲਾਂਗਾ, ਉਨੇ ਮਿੰਟ ਬੋਲਾਂਗਾ, ਕਿੰਨੇ ਮਿੰਟ ਬੁਲਾਓਗੇ? ਇੰਨੇ ਮਿੰਟ ਬੋਲਣ ਦੇ ਇੰਨੇ ਪੈਸੇ ਲਵਾਂਗਾ। ਇਸ ਪ੍ਰਕਾਰ ਕਈ ਲੇਖੇ ਦੇ ਵਿੱਚ ਹੀ ਬੋਲਦੇ ਹਨ,
ਲੇਖਾ ਖਾਣਾ ਖਾ,
ਕਈ ਆਪਣਾ ਖਾਣਾ ਵੀ ਲੇਖੇ ਦੇ ਵਿੱਚ ਹੀ ਕਹਿੰਦੇ, ਇਸ ਟਾਈਮ ਤੇ ਹੀ ਖਾਣਾ ਖਾਣਾ ਹੈ, ਇਸ ਤੋਂ ਲੇਟ ਹੋ ਗਏ ਤਾਂ ਨਹੀਂ ਖਾਣਾ। ਇੱਕ ਬਾਬਾ ਜੀ ਸੀ, ਨਵਾਂ ਨਵਾਂ ਸੰਤ ਬਣਿਆ ਸੀ, ਕਹਿੰਦਾ ਮੈਂ ਠੀਕ 11 ਵਜੇ ਲੰਗਰ ਛਕਦਾ ਹੈ, ਸ਼ਰਧਾਲੂਆਂ ਦੇ ਘਰ ਚਲਾ ਗਿਆ, ਉਹ ਆਪਣੀ ਸ਼ਰਧਾ ਦੇ ਵਿੱਚ ਹੀ ਲੱਗੇ ਰਹਿ। ਉਹਨਾਂ ਨੇ 12 ਵਜਾ ਦਿੱਤੇ, ਦੇਖਣ ਵਾਲੇ ਸੰਸਾ ਖੱਖੀ ਵੇਖੀ ਸੀ ਗੱਲ, ਉਹ ਪ੍ਰੇਮ ਦੇ ਵਿੱਚ ਹੀ ਬਹੁਤੇ ਖਾਣੇ ਤਿਆਰ ਕਰੇਗਾ, ਪਰ ਬਾਬਾ ਜੀ ਆਉਂਦੇ ਨੂੰ ਵੱਟ ਚੜ ਗਿਆ, ਉਹ ਗੁੱਸੇ ਹੋ ਗਿਆ, ਕਹਿੰਦੇ ਅਸੀਂ ਉਹ ਪੁਰਾਣੇ ਲੋਕ ਨਹੀਂ, ਅਸੀਂ ਅਗਾਂਹ ਵਧੂ ਹੈ, ਅਸੀਂ ਟਾਈਮ ਦੇ ਪਾਬੰਦ ਲੋਕ ਹੈ, ਅੰਦਰੋਂ ਦਰਵਾਜ਼ਾ ਉਡਾ ਲਿਆ, ਹੱਥ ਪੈਰ ਹਾਸਾ ਹੀ ਮਾਰਦੇ ਨੇ, ਬਾਬਾ ਜੀ ਅੰਦਰੋਂ ਹੀ ਨਹੀਂ ਨਿਕਲਿਆ। ਗੁੱਸੇ ਦੇ ਵਿੱਚ ਹੀ ਕਹਿੰਦੇ ਗੁੱਸਾ ਹੀ ਖਾ ਕੇ ਅੱਜ ਗੁਜ਼ਾਰਾ ਕਰ ਲੈਂਦੇ ਹਾਂ। ਇਸ ਪ੍ਰਕਾਰ ਕਈ ਅਸ਼ਾਂਤ ਭਾਵ ਦੇ ਵਿੱਚ ਹੀ ਖਾਣਾ ਕਹਿੰਦੇ ਅਸੀਂ ਖਾਂਦੇ ਹਾਂ।
ਲੇਖਾ ਵਾਟ ਚਲਾਈਆ,
ਲੇਖਾ ਵਾਟ ਚਲਾਈਆ, ਕਿੱਥੋਂ ਤੱਕ ਸਾਨੂੰ ਲੈ ਕੇ ਜਾਣਾ ਹੈ, ਵਾਟ ਕਿੱਥੋਂ ਤੱਕ ਦੂਰ ਤੱਕ ਜਾਣਾ ਹੈ, ਇੰਨੀ ਵਾਟ ਹੀ ਅਸੀਂ ਤੁਰਾਂਗੇ, ਇਸ ਤੋਂ ਵੱਧ ਨਹੀਂ ਤੁਰਨਾ ਹੈ।
ਲੇਖਾ ਸੁਣ ਵੇਖਾ,
ਅਸੀਂ ਇੰਨਾ ਕੁ ਸਮਾਂ ਸੁਣ ਸਕਦੇ ਹਾਂ, ਅਸੀਂ ਇੰਨਾ ਕੁ ਸਮਾਂ ਵੇਖ ਸਕਦੇ ਹਾਂ।
ਲੇਖਾ ਸਾਹ ਲਵਾਈਆ,
ਇਸ ਪ੍ਰਕਾਰ ਲੇਖੇ ਦੇ ਵਿੱਚ ਹੀ ਉਹ ਕਹਿੰਦੇ ਅਸੀਂ ਸਾਹ ਲੈਂਦੇ ਹਾਂ, ਇੰਨੇ ਸਵਾਸ ਹੀ ਅਸੀਂ ਅੱਖਾਂ ਪੈਰਾਂ ਵਿੱਚ ਲੈਣੇ ਹਨ, ਬਾਕੀ ਦਸਮ ਦੁਆਰ ਦੇ ਵਿੱਚ ਪ੍ਰਾਣ ਚੜਾ ਲੈਣੇ ਹਨ, ਸਵਾਸ ਇਸ ਤੋਂ ਵੱਧ ਨਹੀਂ ਆਉਣ ਦੇਣੇ। 24,000 ਸਵਾਸ ਸਾਨੂੰ ਆਉਂਦੇ ਨੇ, 21,624 ਯੋਗੀਆਂ ਨੂੰ ਆਉਂਦੇ ਹਨ। ਇਹ ਜਿਹੜੇ ਪੜ੍ਹੇ ਲਿਖੇ ਲੋਕ ਨੇ ਕਹਿੰਦੇ ਉਹਨਾਂ ਨੂੰ ਪਾਸੇ ਭਾਵੇਂ ਜਾ ਕੇ ਬਾਬਾ ਜੀ ਪੁੱਛ ਲਓ, ਪਰ ਇਹੋ ਜਿਹਾ ਲੇਖਿਆ ਹਿਸਾਬ ਕਿਤਾਬ ਦੇ ਵਿੱਚ ਜਿਹੜਾ ਰਹਿਣਾ ਕੋਰੇ ਕਰਾਰੇ ਦੇ ਬਣ ਕੇ, ਇਸ ਲੇਖੇ ਦੇ ਵਿੱਚ ਵੀ ਜਿਹੜਾ ਰਹਿਣਾ ਇਹ ਵੀ ਸਫਲਾ ਨਹੀਂ ਹੈ। ਸੋ ਸਫਲਾ ਕਿਹੜਾ ਹੈ ਜੀ? ਹਜ਼ੂਰ ਸੱਚੇ ਪਾਤਸ਼ਾਹ ਜੀ ਫਿਰ ਬਰਮਾਉਂਦਿਆਂ ਆਰੰਭ ਤੋਂ
ਲੇਖਾ ਬੋਲਣ ਬੋਲਣਾ
ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਬੋਲਾਂ ਦਾ ਬੋਲਣਾ ਲੇਖੇ ਪ੍ਰਵਾਨਗੀ ਦੇ ਵਿੱਚ ਉਹ ਹੈ ਜਿਹੜਾ ਪਰਮੇਸ਼ਰ ਦੇ ਨਾਮ ਦਾ ਬੋਲਣਾ ਹੈ। ਇਹ ਹੈ ਪ੍ਰਵਾਨਗੀ ਦੇ ਵਿੱਚ ਨਿਮਰਤਾ ਦੇ ਬੋਲ ਬੋਲਣੇ, ਭਗਤੀ ਵਾਲੇ ਬੋਲ ਬੋਲਣੇ, ਸ਼ਰਧਾ ਵਾਲੇ ਬੋਲ ਬੋਲਣੇ, ਨਾਮ ਦਾ ਬੋਲਣਾ। ਇਸ ਪ੍ਰਕਾਰ ਇਹ ਲੇਖੇ ਪ੍ਰਵਾਨਗੀ ਦੇ ਵਿੱਚ ਹੈ। ਬਾਕੀ ਹੋਰ ਬੋਲ ਬੋਲੇ ਹੋਏ ਕਿਤੇ ਕੰਮ ਵੀ ਨਹੀਂ ਹਨ। ਸੋ ਜੋ ਸਿਮਰਨ ਭਜਨ ਕਰਦੇ ਆ, ਜਿਹੜਾ ਨਾਮ ਦਾ ਬੋਲਣਾ ਹੈ, ਬਾਣੀ ਦਾ ਬੋਲਣਾ ਹੈ, ਭਜਨ ਸਿਮਰਨ ਦੇ ਬੋਲ ਬੋਲਣੇ ਹਨ, ਇਹ ਲੇਖੇ ਪ੍ਰਵਾਨਗੀ ਵਿੱਚ ਹਨ।
ਲੇਖਾ ਖਾਣਾ
ਖਾਣਾ ਲੇਖੇ ਦੇ ਵਿੱਚ ਉਹ ਹੈ ਜੋ ਸਤਿਗੁਰੂ ਜੀ ਨੇ ਆਗਿਆ ਕੀਤੀ ਹੈ ਖਾਣ ਵਾਸਤੇ। ਜਿਹੜਾ ਵਿਹਤ ਹੈ ਅਵਿਹਤ ਖਾਣਾ ਨਹੀਂ ਖਾਣਾ, ਜਿਹੜਾ ਮਨਾ ਕੀਤਾ ਹੋਇਆ ਖਾਣਾ ਉਹ ਨਹੀਂ ਖਾਣਾ ਹੈ। ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਉਹ ਖਾਣਾ ਗੁਰੂ ਕੇ ਸਿੱਖਾਂ ਨੂੰ ਖਾਣਾ ਚਾਹੀਦਾ ਹੈ। ਮਾਸ ਦੇ ਬਾਰੇ ਕਈ ਕਹਿੰਦੇ ਨੇ ਕਿ ਖਾਣਾ ਇਹ ਖਾ ਲੈਣਾ ਚਾਹੀਦਾ ਹੈ। ਹਜ਼ੂਰ ਨੂੰ ਵੀ ਬੱਕਰਾ ਖੋਹ ਕੇ ਲਿਆ ਕੇ ਦਿੱਤਾ ਸੀ ਪਾਸ ਪਤਨ ਸ਼ਹਿਰ ਦੇ ਨੌ ਮਹਾਰਾਜ ਖਾਓ। ਹਜ਼ੂਰ ਕਹਿਣਗੇ ਕਿ ਨਹੀਂ ਖਾਵਾਂਗੇ। ਸੋ ਹਜ਼ੂਰ ਕਹਿੰਦੇ ਸੱਚ ਕੀ ਕਰਤੀ ਸੱਚ ਸਭ ਸਾਰ ਕਾਰਤ ਤਿਸ ਕੀ ਅਪਰ ਅਪਹਾਰ ਪ੍ਰੇਮਾ ਇਸ ਪ੍ਰਕਾਰ ਗੁਣ ਕੀ ਠੇਕਾ ਵਿੱਚ ਸਮਾਏ ਇਸ ਪ੍ਰਕਾਰ ਇਸ ਦਾ ਸੁੱਖਾ ਹੋਵੇ ਸੇਖ ਲੋ ਲੱਭ ਨੇ ਕੱਥਾ ਵੇਖ। ਇਹ ਹਜ਼ੂਰ ਸੱਚੇ ਪਾਤਸ਼ਾਹ ਨੇ ਬਚਨ ਕੀਤੇ। ਕਹਿੰਦੇ ਅਸੀਂ ਹਰ ਰੋਜ਼ ਬੱਕਰਾ ਮਾਰ ਕੇ ਖਾਂਦੇ ਹਾਂ। ਉਹ ਇਸ ਪ੍ਰਕਾਰ ਕਹਿੰਦੇ ਜੀ ਤੁਸੀਂ ਕਿਹੜਾ ਬੱਕਰਾ ਖਾਂਦੇ? ਪ੍ਰਤੱਖ ਤਾਂ ਖਾਂਦੇ ਨਹੀਂ। ਕਹਿੰਦੇ ਮਨ ਹੀ ਬੱਕਰਾ ਹੈ ਜਿਹੜਾ ਖਰਾਬ ਕਰਦਾ ਹੈ, ਉਹਨੂੰ ਹੀ ਮਾਰਨਾ ਹੈ। ਇਹ ਕਿਵੇਂ? ਸੱਚ ਕੀ ਕਾਤੀ ਸੱਚੇ ਨਾਮ ਦੇ ਜਪਣ ਵਾਲੀ, ਸੱਚਾ ਨਾਮ ਹੀ ਜਿਹੜਾ ਹੈ, ਸੱਚੇ ਨਾਮ ਦੀ ਕਾਂਤੀ ਛੁਰੀ ਸਾਡੇ ਪਾਸ ਹੈ। ਸੱਚ ਸਭ ਸਾਰ। ਸੋ ਕਹਿੰਦੇ ਜਿਹੜੇ ਸਾਰ ਨੂੰ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਜਿਹੜੀ ਹੈ, ਸੋ ਇਸ ਪ੍ਰਕਾਰ ਘਾੜਤ ਤੇ ਕੀ ਅਪਰਾਪਾਰ, ਇਸ ਸੱਚ ਰੂਪੀ ਛੁਰੀ ਦੀ ਘਾੜਤ ਬੜੀ ਭਾਰੀ ਅਪਰਾਪਾਰ, ਸਾਧ ਸੰਗਤ ਰੂਪ ਤੋ ਪੱਥਰੀ ਦੇ ਉੱਪਰ ਲਿਜਾ ਕੇ ਤੇ ਆਪਣੇ ਲੁਹਾਰ ਸੰਗਰਾਂ ਦੇ ਪਾਸੇ ਕਢਾਉਣਾ ਕੀਤੀ ਹੈ। ਗੁਰ ਕੀ ਸੇਕਾ ਵਿੱਚ ਸਮਾਏ, ਕਹਿੰਦੇ ਜੀ ਅਸੀਂ ਤਾਂ ਮਿਆਨ ਦੇ ਵਿੱਚ ਆਪਣੀ ਛੁਰੀ ਰੱਖਦੇ ਹਾਂ। ਕਹਿੰਦੇ ਗੁਣਾ ਰੂਪੀ ਸੇਕ ਗੁਠਰੀ ਦੇ ਵਿੱਚ ਮਿਆਨ ਦੇ ਵਿੱਚ ਇਹਨੂੰ ਅਸੀਂ ਸੰਭਾਲ ਕੇ ਰੱਖਦੇ ਹਾਂ। ਸੋ ਇਸ ਪ੍ਰਕਾਰ ਲੋਹ ਲੱਭ ਨੇ ਕੱਥਾ ਵੇਖ, ਕਹਿੰਦੇ ਜੀ ਅਸੀਂ ਤਾਂ ਖੂਨ ਸਾਰਾ ਨਿਚੋੜ ਦਿੰਦੇ ਹਾਂ, ਕੱਢ ਦਿੰਦੇ ਹਾਂ, ਬਾਕੀ ਦਾ ਗੋਸ਼ਤ ਰਿੰਨ ਕੇ ਖਾਂਦੇ ਹਾਂ। ਹਜ਼ੂਰ ਕਹਿੰਦੇ ਲੋਹ ਲੱਭ ਜਿਹੜਾ ਲੱਭ ਲਾਲ ਚ ਹੈ, ਇਹ ਲੋਹ ਨਿਕੱਥਾ ਨਾਮ ਕੱਢਣ ਦਾ ਹੈ। ਲੋਭ ਨੂੰ ਰੂਪੀ ਲਹੂ ਮਨ ਦੇ ਵਿੱਚੋਂ ਕੱਢ ਦਿੱਤਾ ਹੈ, ਪਵਿੱਤਰ ਕਰ ਦਿੱਤਾ ਹੈ। ਤਿਸਦਾ ਕੁੱਠਾ ਹੋਵੇ ਸੇਖ, ਇਹ ਸੇਖਾ ਤੈਨੂੰ ਦੱਸੀਏ, ਇਹ ਮਨ ਰੂਪੀ ਬੱਕਰਾ ਇਸ ਸੱਚ ਰੂਪੀ ਛੁਰੀ ਦਾ ਜਿਹੜੇ ਗੁਣਾ ਰੂਪੀ ਮਿਆਨ ਵਿੱਚ ਪਾਈ ਹੋਈ ਹੈ, ਉਸਦਾ ਜੇ ਖੋਹਿਆ ਹੋਇਆ ਹੋਵੇ ਤਾਂ ਉਹ ਅਸੀਂ ਗੋਸ਼ਤ ਖਾਂਦੇ ਹਾਂ। ਵਾ ਭੌ ਮਾਸ ਆਹਾਰ, ਪੈ ਪਾਇਆ ਤਨ ਖੀਣ ਹੋਏ ਲੋਭ ਰੱਤ ਵਿੱਚ ਜਾਉਣ ਜਾਏ। ਜਿਹੜਾ ਪਰਮੇਸ਼ਰ ਦਾ ਭੈ ਮਨ ਵਿੱਚ ਪੈਣਾ ਹੈ, ਇਸ ਦੇ ਨਾਲ ਜਿਹੜਾ ਸਰੀਰ ਨੇ ਖੀਣ ਹੋ ਜਾਣਾ ਹੈ, ਕਮਜ਼ੋਰ ਹੋ ਜਾਣਾ ਹੈ। ਹੋਰ ਇੱਕ ਸੰਤ ਫਿਰ ਪ੍ਰਭ ਪ੍ਰਾਣ ਆਧਾਰੇ ਰਾਮ, ਪਾਣ ਤਨ ਖੀਣ ਭਾਇਆ ਬਿਨ ਮਿਲਤ ਪਿਆਰੇ ਰਾਮ। ਆਪਣੇ ਮਾਸ ਨੂੰ ਹੀ ਆਪ ਹੀ ਖਾ ਜਾਣਾ, ਜਪ ਤਪ ਸਾਧਨ ਕਰਦੇ ਹੋਏ ਸਰੀਰ ਸੁਕਾ ਲੈਣਾ। ਸੋ ਕਹਿੰਦੇ ਇਹੀ ਅਸੀਂ ਮਾਸ ਖਾਂਦੇ ਹਾਂ। ਸੋ ਭੌ ਮਾਸ ਆਹਾਰ, ਇਸ ਪ੍ਰਕਾਰ ਭੈ ਧਾਰ ਕੇ ਜਿਹੜਾ ਭੈ ਪਰਮੇਸ਼ਰ ਦਾ ਧਾਰਨਾ, ਇਹੀ ਮਾਸ ਦਾ ਖਾਣਾ ਕਰਦੇ ਹਾਂ। ਇਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਜਿਹੜਾ ਆਪਣੇ ਸਰੀਰ ਨੂੰ ਸੁਕਾ ਲੈਣਾ ਹੈ ਸਿਮਰਨ ਭਜਨ ਦੇ ਵਿੱਚ, ਇਹੀ ਮਾਸ ਦਾ ਖਾਣਾ ਕਰਦੇ ਹਾਂ। ਤੇ ਲੋਭ ਰੂਪੀ ਲਹੂ ਜਿਸ ਦੇ ਵਿੱਚੋਂ ਕੱਢ ਦਿੱਤਾ ਹੈ, ਇਹ ਮਾਸ ਦਾ ਖਾਣਾ, ਹੋਰ ਕੋਈ ਮਾਸ ਖਾਣ ਦੀ ਆਗਿਆ ਸਤਿਗੁਰੂ ਜੀ ਨੇ ਨਹੀਂ ਦਿੱਤੀ। ਭਗਤ ਕਬੀਰ ਜੀ ਨੇ ਵੀ ਉੱਤਰ ਦਿੱਤੇ ਹਨ ਕਿ ਕਬੀਰ ਖੂਬ ਖਾਣਾ ਖੀਚਰੀ ਜਾ ਮੈਂ ਅੰਮ੍ਰਿਤ ਲੋਣ, ਹੇਰਾ ਰੋਟੀ ਕਾਰਨੇ ਗਲਾ ਕਟਾਵਾ ਕੌਣ। ਤੋ ਕਹਿੰਦੇ ਸੋਹਣੀ ਖਿਚੜੀ ਖਾ ਲੈਂਦੇ ਹੈ, ਜਿਸ ਵਿੱਚ ਲੂਣ ਪਾ ਲੈਂਦਾ, ਅੰਮ੍ਰਿਤ ਸ਼ਰੀਖਾ ਘਿਓ ਘੋਰਾ ਜਾਂ ਵਿੱਚ ਦੁੱਧ ਸਮੁੰਦਰ ਪਾ ਕੇ ਖਾ ਲੈਂਦੇ ਹਾਂ, ਸੋ ਜੇ ਸ਼ਿਕਾਰ ਮਾਰ ਕੇ ਲਿਆ ਕੇ ਰੋਟੀ ਖਾਵਾਂਗੇ ਉਸ ਦੇ ਬੱਚੇ ਕੌਣ ਹੈ ਜਿਹੜਾ ਗਲਾ ਵਢਾਉਂਦਾ ਫਿਰੇਗਾ। ਇਸ ਵਾਸਤੇ ਔਖਾ ਖਾਣਾ ਮਾਸਤਾ ਅਸੀਂ ਨਹੀਂ ਖਾਵਾਂਗੇ। ਜੋ ਸਭ ਇਹ ਖੁਦਾਇ ਕੈਸੋ ਤੋਂ ਕਿਉਂ ਮੁਰਗੀ ਮਾਰਾ। ਇਸ ਪ੍ਰਕਾਰ ਮੁੰਡਾ ਕਹੋ ਲਿਆਓ ਖੁਦਾਈ, ਤੇਰੇ ਮਨ ਦਾ ਭਰਮ ਨਾ ਲਿਆਈ। ਸੋ ਤੇਰੇ ਮਨ ਦਾ ਭਰਮ ਨਹੀਂ ਗਿਆ, ਤੂੰ ਕਹਿੰਦਾ ਕਿ ਮੈਂ ਬਿਸ ਮਿਲਾ ਕਰਕੇ ਮਾਰ ਕੇ ਖਾਈ ਜਾਂਦਾ ਹਾਂ, ਇਹ ਹਲਾਲ ਹੈ ਕਹਿੰਦੇ। ਸੋ ਇਹ ਤੂੰ ਹਲਾਲ ਨਹੀਂ ਕੀਤਾ, ਕਹੋ ਹਲਾਲ ਕਿਆ ਕੀ ਆ, ਹਲਾਲ ਤੂੰ ਕਿਹੜੀ ਚੀਜ਼ ਨੂੰ ਕੀਤਾ ਹੈ। ਸੋ ਜੋ ਤੂੰ ਸਲਾਹਤ ਲਾ ਜੀ, ਕਹੋ ਹਲਾਲ ਕਿਆ ਕੀ ਆ। ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਜੀ ਉੱਤੇ ਕਹਿੰਦੇ ਹਨ ਜੋ ਗੁਰੂ ਕੀ ਆਗਿਆ ਖਾਣ ਦੀ, ਦੁੱਧ ਪੀਓ, ਮੱਖਣ ਖਾਓ, ਘਿਓ ਖਾਓ, ਅੰਨ ਖਾਓ, ਇੰਨੀਆਂ ਚੀਜ਼ਾਂ ਪਵਿੱਤਰ ਤੋਂ ਪਵਿੱਤਰ ਪਰਮੇਸ਼ਰ ਬਣਾਈਆਂ ਖਾਣੀਆਂ ਹਨ, ਪਰ ਅਵੇਕ ਚੀਜ਼ਾਂ ਨੂੰ ਨਹੀਂ ਖਾਣਾ ਪੀਣਾ ਹੈ। ਸ਼ਰਾਬ ਪੀਣੀ, ਮਾਸ ਖਾਣਾ, ਇਹ ਪਰਮੇਸ਼ਰ ਦੇ ਪਿਆਰਿਆਂ ਦਾ ਕੰਮ ਤਾਂ ਹੈ ਨਹੀਂ ਭਾਈ। ਇਸ ਪ੍ਰਕਾਰ ਮੇਲੇ ਦੇ ਵਿੱਚ ਕੋਈ ਖਾਣਾ ਹੈ ਜੋ ਸਬਜ਼ੀ ਜੀ ਨੇ ਆਗਿਆ ਕੀਤੀ ਉਹ ਨਹੀਂ ਖਾਣਾ ਖਾਣਾ ਚਾਹੀਦਾ ਹੈ। ਅਖੰਡ ਕੀਰਤਨ ਤਿੰਨ ਭੋਜਨ ਪੂਰਾ, ਕਹ ਨਾਨਕ ਜਿਤ ਸਤਿਗੁਰ ਪੂਰਾ। ਸੋ ਖਾਵਣਾ ਜਿਤ ਭੂਖ ਨਾ ਲਾਗਾ, ਸੰਤੋਖ ਸਦਾ ਤ੍ਰਿਪਤੀ ਮਨਾ। ਬਾਕੀ ਦਾ ਸਵਾਦਨ ਜੀਵਨ ਰਜੀਆ ਕਰ ਭੋਗ ਬਿਲਾਸਾ, ਇਹ ਲੇਖੇ ਨੇ ਖਾਣਾ ਹੈ। ਰਸਤੇ ਭਾਵੇਂ ਕਿੰਨੇ ਵੀ ਅਸੀਂ ਤੁਰੇ ਫਿਰਦੇ ਰਹੀਏ, ਉਹ ਸੰਗਤ ਦੇ ਰਸਤੇ ਤੁਰਾਂਗੇ ਤਾਂ ਨਰਕਾਂ ਦੇ ਹੰਕਾਰ ਨੇ, ਹੋਰ ਵਿਹਾਰਾਂ ਵਿੱਚ ਤੁਰਾਂਗੇ ਤਾਂ ਵਿਹਾਰ ਭਾਵੇਂ ਸਫਲੇ ਹੋ ਜਾਣ ਪਰ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਪਰਵਾਹੀ ਵਿੱਚ ਨਹੀਂ। ਇਹ ਹੈ ਵਾਚ ਰਾਹ ਦਾ ਚੱਲਣਾ, ਜਿਹੜਾ ਕਾਮ ਸੁਹਾਵੇ ਜਾਂ ਸੌ ਫਿਰ ਜਾਂਦੇ, ਜੋ ਪਰਮੇਸ਼ਰ ਦੀ ਤਰਫ ਨੂੰ ਚੱਲਣਾ ਹੈ ਇਹ ਵਾਚ ਰਸਤਾ ਲੇਖਾ ਪ੍ਰਵਾਨਗੀ ਵਿੱਚ ਹੈ। ਇਹ ਕਦਮ ਕਦਮ ਸਫਲਾ ਹੈ, ਜੇ ਇੱਕ ਕਦਮ ਵੀ ਗੁਰੂ ਕਾ ਸਿੱਖ ਸਤਗੁਰੂ ਜੀ ਦੇ ਵੱਲ ਪੁੱਟੇ ਤੋ ਸਤਗੁਰੂ ਸੱਚੇ ਪਾਤਸ਼ਾਹ ਜੀ ਕਰੋੜਾਂ ਪੈਂਦੇ ਅੱਗੇ ਹੋ ਕੇ ਕਰੋੜਾਂ ਕਦਮ ਪੱਟ ਕੇ ਆਪਣੇ ਗੁਰੂ ਤੋਂ ਸਿੱਖਣ ਲੈਣ ਵਾਸਤੇ ਛਾਤੀ ਨਾਲ ਲਾਉਣ ਵਾਸਤੇ ਜਾਂਦੇ ਹਨ। ਇਸ ਵਾਸਤੇ ਰਸਤੇ ਵਿੱਚ ਚੱਲਣਾ ਪ੍ਰਵਾਨਗੀ ਦੇ ਵਿੱਚ ਦਿਖਦੀ ਸਫਲਾ ਇਹੀ ਹੈ ਜੋ ਗੁਰੂ ਕੀ ਸੰਗਤ ਵੱਲ ਨੂੰ ਚੱਲ ਕੇ ਆਉਂਦਾ ਹੈ। ਕਿੰਨੀਆਂ ਕੁ ਗੱਲਾਂ ਸੁਣ ਲਵੇ ਪਰ ਲੇਖੇ ਦੇ ਵਿੱਚ ਚੋਰੀ ਹੈ ਜੋ ਮਹਾਰਾਜ ਸਾਹਿਬ ਨਾਮ ਦਾ ਸੁਣਦਾ ਹੈ।